ਜੋ ਗਿਆਨ ਮਾਰਗ ਹੈ, ਗੁਰੂ ਨਾਨਕ ਦਾ ਗੁਰਬਾਣੀ ਦਾ ਮਾਰਗ ਗਿਆਨ ਮਾਰਗ ਹੈ। ਗੁਰ ਦਾ ਮਤਲਬ ਹੀ ਗਿਆਨ ਹੁੰਦਾ, ਗੁਰ ਸ਼ਬਦ ਦਾ ਅਰਥ ਹੈ ਗਿਆਨ ਹੈ। ਇਹ ਗਿਆਨ ਮਾਰਗ ਹੈ, ਤਪ ਮਾਰਗ ਨਹੀਂ ਹੈ। ਜਿਹੜੇ ਕਹਿੰਦੇ ਨੇ ਚਾਰ ਕਿਸਮ ਦੀ ਭਗਤੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਭਗਤੀ ਕੋਈ ਪ੍ਰਕਾਰ ਦੀ ਹੈ। ਉਹ ਨਵੀਂ ਪ੍ਰਕਾਰ ਦੀ ਹੈ ਭਗਤੀ, ਨਵੇਂ ਪ੍ਰਕਾਰ ਔਰ ਨੌ ਪ੍ਰਕਾਰ ਦੀ ਨਹੀਂ, ਨਵੀਂ ਪ੍ਰਕਾਰ ਦੀ। ਨਵੇਂ ਦਾ ਮਤਲਬ ਨਵੀਂ ਪ੍ਰਕਾਰ ਦੀ ਹੈ। ਨੌ ਪ੍ਰਕਾਰ ਭਗਤੀ ਦਾ ਧਰਮ ਨਿਸਫਲ ਗਿਆ ਹੋਇਆ ਜਗ੍ਹਾ ਜਗ੍ਹਾ, ਫੋਕਟ ਧਰਮ ਕਛੂ ਫੜਨਾ ਹੀ, ਫਿਰ ਉਹ ਕਿਹੜੇ ਨੇ? ਉਹਨਾਂ ਦੀ ਲਿਸਟ ਦੱਸੋ ਕਿਹੜੀ ਹੈ, ਜਿਹੜੇ ਫੋਕਟ ਧਰਮ ਨੇ ਕਛੂ ਫੜਨਾ ਹੀ, ਉਹਨਾਂ ਦੀ ਲਿਸਟ ਕੀ ਹੈ? ਜਦੋਂ ਕਬੀਰ ਕਹਿੰਦਾ ਛੁੱਟਣ ਕੀ ਵਿਧ ਕੇਵਲ ਇੱਕ ਹੈ, ਫਾਂਸਣ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਇੱਕ, ਛੁੱਟਣ ਦੀ ਵਿਧੀ ਉਹ ਇੱਕ ਹੈ ਔਰ ਉਹਨੂੰ ਕੋਈ ਜਾਣਦਾ, ਉਹ ਫਿਰ ਇੱਕ ਕਿਉਂ ਹੈ? ਫਿਰ ਬਾਕੀ ਚਾਰ ਕਿਵੇਂ ਹੋ ਗਈਆਂ? ਇਹਨੇ ਸਦਾਈ ਸਾਰੇ ਵਿਦਵਾਨ, ਇਹਨਾਂ ਨੂੰ ਕੁਛ ਨਹੀਂ ਪਤਾ ਗੁਰਬਾਣੀ ਕੀ ਕਿੱਥੇ ਕੀ ਲਿਖਿਆ ਹੋਇਆ, ਕੁਛ ਵੀ ਯਾਦ ਨਹੀਂ। ਸਾਰੀ ਗੁਰਬਾਣੀ ਨੂੰ ਜਿੰਨਾ ਚਿਰ ਕੰਪਿਊਟਰ ਮੈਂ ਯਾਦ ਰੱਖ ਕੇ ਨਾ ਚੱਲੋਗੇ, ਇਹਦੇ ਅਰਥ ਨਹੀਂ ਕਰ ਸਕਦੇ। ਕਿੱਥੇ ਕੀ ਕਿਹਾ ਹੋਇਆ ਉਹ ਹਮੇਸ਼ਾ ਤੁਹਾਡੇ ਧਿਆਨ 'ਚ ਚਾਹੀਦਾ। ਜੋ ਪਿੱਛੇ ਗੱਲ ਆ ਗਈ, ਜਿੰਨਾ ਚਿਰ ਹਰ ਵਕਤ ਉਹ ਯਾਦ ਨਹੀਂ, ਜਾਗਰੂਕ ਨਹੀਂ ਕਰ ਰਹੀ ਤੁਹਾਨੂੰ, ਜਾਗਰਤ ਅਵਸਥਾ ਦਾ ਕੀ ਮਤਲਬ? ਜੋ ਅਸੀਂ ਪੜ੍ਹਿਆ ਸਾਡੇ ਯਾਦ ਹੈ, ਜੇ ਪੜ੍ਹਿਆ ਯਾਦ ਨਹੀਂ ਨਾ ਹੈ, ਫਿਰ ਗਾਹਾਂ ਫਿਰ ਹਨੇਰਾ ਹੀ ਹਨੇਰਾ, ਫਿਰ ਤਾਂ ਹਨੇਰਾ ਹੀ ਹਨੇਰਾ। ਤੁਸੀਂ ਇੱਕ ਪੰਕਤੀ ਨੂੰ ਦੇਖ ਕੇ ਉਹਦਾ ਅਰਥ ਨਹੀਂ ਕਰ ਸਕਦੇ, ਉਸ ਪੰਕਤੀ ਦੇ ਬੇਸ 'ਤੇ ਅਰਥ ਨਹੀਂ ਹੁੰਦਾ ਕਿਸੇ ਵੀ ਪੰਕਤੀ ਦਾ। ਧਰਮਖੰਡ ਕਾ ਇਹੋ ਧਰਮ, ਧਰਮਖੰਡ ਦਾ ਸਾਰਾ ਹੀ ਹੈ, ਧਰਮਖੰਡ ਦੇ ਹੀ ਪਾਰਟ ਨੇ ਚਾਰ। ਚਾਰ ਪਾਰਟ ਧਰਮਖੰਡ ਦੇ ਹੀ ਨੇ, ਧਰਮ ਦੇ ਹੀ ਚਾਰ ਪਾਰਟ, ਚਾਰ ਪੌੜੀਆਂ ਕਹਿ ਲਓ, ਚਾਰ ਪੌੜੀਆਂ ਨੇ। ਉਹ ਪੌੜੀਆਂ ਕਬੀਰ ਨੇ ਦੱਸਦੀਆਂ ਸੀ, ਰੋੜਾ ਹੋਰ ਉਹ ਪਾਠ ਦਾ ਚਾਰ ਸ਼ਲੋਕ ਨੇ, ਉਹ ਚਾਰੇ ਪੌੜੀਆਂ ਨੇ, ਸਟਾਰਟ ਹੈ। ਰੋੜਾ ਹੋ ਰਹਾ ਪਾਠ ਦਾ ਨਵਾਣਾ, ਰੋੜੇ ਦੀ ਕੋਈ ਕੋਈ ਦਾ ਨਹੀਂ, ਕੋਈ ਕਦਰ ਨਹੀਂ। ਉਹ ਕਹਿ ਤੇਰੀ ਬਿਲਕੁਲ ਪੁੱਛ ਨਾ ਹੋਵੇ, ਸੰਸਾਰ 'ਚ ਪ੍ਰਵਾਹ ਨਹੀਂ ਇਸ ਗੱਲ, ਤਜ ਮਨ ਕਾ ਅਭਿਮਾਨ, ਪਰ ਮਨ 'ਚ ਅਭਿਮਾਨ ਨਹੀਂ ਹੋਣਾ, ਪੁੱਛ ਹੋਵੇ ਚਾਹੇ ਨਾ ਹੋਵੇ। ਇਹ ਵੀ ਭਗਤੀ ਇੱਥੋਂ ਸਟਾਰਟ ਹੁੰਦੀ ਹੈ ਅਸਲ 'ਚ, ਪਰ ਜੇ ਇੱਥੇ ਰੋੜਾ ਹੋ ਗਈ ਬਹਿ ਜਿਵੇਂ, ਫਿਰ ਵੀ ਨਹੀਂ ਗੱਲ ਬਣਦੀ। ਅੱਗੇ ਚੱਲ, ਤੂੰ ਇਹ ਨਾ ਕਹੀ ਵੀ ਮੈਂ ਤਾਂ ਰੋੜਾ ਹੋ ਗਿਆ, ਇਹ ਹੰਕਾਰੀ ਇੱਥੇ ਹੀ ਖੜਾ ਰਿਹਾ, ਫਿਰ ਗੱਲ ਖਤਮ ਹੈ, ਫਿਰ ਤੂੰ ਵੀ ਮੂਰਖ ਦਾ ਮੂਰਖ ਰਹਿ ਜਾਏਗਾ। ਅਗਿਆਨਤਾ ਅੱਗੇ, ਦੋ ਪਦ ਦੋ ਸਟੈਪ ਔਗਣ ਛੱਡਣ ਦੇ ਨੇ, ਮੁਕਤੀ ਤੱਕ ਔਗਣ ਛੱਡਣੇ ਹੀ ਨੇ, ਦਲਦਲ ਚੋਂ ਬਾਹਰੇ ਨਿਕਲਣਾ। ਮਾਇਆ ਤਿਆਗਣੀ ਉਹ ਹੈ, ਬਿਖ ਤਿਆਗਣੀ ਹੈ, ਨਸ਼ਾ ਤਿਆਗਣਾ ਹੀ ਹੈ ਮਾਇਆ ਦਾ। ਦੋ ਸਟੈਪ ਤਾਂ ਇਹ ਨੇ ਜਿੱਥੇ ਤੱਕ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਕੰਨਾਂ 'ਤੇ ਸੁਣਨ ਵਾਲੀ, ਅੱਖਾਂ 'ਤੇ ਦੇਖਣ ਵਾਲੀ ਜਿਹੜੀ ਵਸਤੂ, ਉਹ ਔਗਣ ਛੱਡਣੇ ਛੱਡਣੇ ਨੇ। ਔਰ ਔਗਣ ਲਾਏ ਕਰ ਰਹੇ ਅਸੀਂ, ਲਾਏ ਵੀ ਅਸੀਂ ਅੱਖਾਂ ਔਰ ਕੰਨਾਂ ਤੋਂ ਬਾਅਦ ਨੇ, ਜਨਮ ਲੈ ਕੇ ਲਾਏ ਨੇ ਔਗਣ, ਇਹ ਪਹਿਲਾਂ ਤਾਂ ਛੱਡਣੇ ਨੇ। ਜਦ ਇਹ ਛੱਡਤੇ ਉਸ ਪੁਜੀਸ਼ਨ 'ਚ ਆ ਗਏ ਅਸੀਂ, ਜਿਹੜੀ ਗਰਭ 'ਚੋਂ ਪੈਦਾ ਹੋਣ ਵਾਲੇ ਸੀ ਬਾਲ ਬੁੱਧ, ਔਗਣ ਛੱਡ ਕੇ ਬਾਲ ਬੁੱਧ ਵਿੱਚ ਪ੍ਰਵੇਸ਼ ਕਰਦੇ ਹਾਂ। ਧੰਨੇ ਪਾਇਓ ਬਾਲ ਬੁੱਧ, ਬਾਲ ਬੁੱਧ ਉਹ ਹੈ ਜੰਮਣ ਵੇਲੇ ਬੁੱਧ ਹੁੰਦੀ ਹੈ, ਉਦੋਂ ਕੋਈ ਬੈਰੀ ਬਗਾਨਾ ਨਹੀਂ ਹੁੰਦਾ, ਉਦੋਂ ਕੋਈ ਆਪਣਾ ਪਰਾਇਆ ਨਹੀਂ ਹੁੰਦਾ, ਹੁਣ ਉਹ ਬਾਲ ਬੁੱਧ ਨਹੀਂ ਹੈਗੀ। ਬਾਲ ਬੁੱਧ ਵੀ ਅਰਥ ਹੋਰ ਕਰੀ ਫਿਰਦੇ ਨੇ, ਜਿਹੇ ਜੀ ਉਹਨਾਂ ਦੀ ਬੁੱਧਾ ਹਜੇ ਅਰਥ ਨੇ। ਬਾਲ ਬੁੱਧ ਬਾਲਕ ਦੀ ਬੁੱਧ, ਜਨਮ ਵੇਲੇ ਦੀ ਬੁੱਧ, ਉਹਨੂੰ ਕੋਈ ਪਤਾ ਨਹੀਂ, ਆਪਣਾ ਜਾਤ ਦਾ ਨਹੀਂ ਪਤਾ, ਗੋਦ ਦਾ ਨਹੀਂ ਪਤਾ, ਨਿਆਣਾ ਚਾਹੇ ਪੜਦਾ ਦਾ ਹੋਵੇ, ਕੋਈ ਚੱਕ ਲਓ ਕਹਿੰਦੇ ਮੈਨੂੰ ਭਿੜਦਾ, ਕੋਈ ਫਰਕ ਨਹੀਂ, ਉਹਦੇ ਬਾਅਦ ਸਭ ਇੱਕੋ ਨੇ। ਦੋ ਸਟੈਪ ਤਾਂ, ਦੋ ਪੌੜੀਆਂ ਤਾਂ ਧਰਮਖੰਡ ਦੇ ਵਿੱਚ ਆ ਕੇ ਗਿਆਨ ਦੀਆਂ, ਸਿਰਫ ਸਾਨੂੰ ਔਗਣ ਛਡਾਉਂਦੀਆਂ ਹੀ ਨੇ, ਕੱਪੜੇ ਦੀ ਮੈਲ ਕੱਢਦੀਆਂ ਨੇ ਮਨ ਦੀ, ਜਿਹੜੀ ਮੈਲ ਭਰ ਗਈ ਨਾ ਉਹ ਮੈਲ ਕੱਢਦੀਆਂ ਨੇ। ਬਾਕੀ ਦੋ ਪੌੜੀਆਂ ਕੀ ਕਰਦੀਆਂ ਨੇ? ਜਿਹੜਾ ਕੁਛ ਅਸੀਂ ਕਰਨ ਆਏ ਤੇ ਨਾ, ਫਿਰ ਉਹ ਸਟਾਰਟ ਹੁੰਦਾ। ਉਹ ਤਾਂ ਬਾਅਦ ਚ ਸਟਾਰਟ ਹੋਣਾ ਜੋ ਔਕਣ ਛੱਡਣਾ ਕੋਈ ਭਗਤੀ ਨਹੀਂ ਹੈ। ਮੈਂ ਲੱਗੀ ਸੀ ਮੈਲ ਧੋਲੀ, ਜੇ ਮੈਲ ਧੋਣ ਨੂੰ ਭਗਤੀ ਮੰਨ ਲਿਆ ਫਿਰ ਹੋਂ ਵਿੱਚ ਭਰ ਗਿਆ, ਹੋਂ ਵਿੱਚ ਧੋਵੈ। ਜਿਹੜਾ ਆਦਮੀਆਂ ਨੇ ਮੈਲ ਛੱਡਣ ਨੂੰ ਭਗਤੀ ਮੰਨ ਲਿਆ ਨਾ, ਔਕਣ ਛੱਡਣ ਨੂੰ ਹੋਂ ਵਿੱਚ ਮੈਲ ਭਰੀ ਗਈ ਤੀ, ਹੰਕਾਰ ਜੇ ਧੋ ਰਹੇ ਨੇ, ਹੰਕਾਰ ਗਏ ਹੀ ਨਹੀਂ ਉਹਨਾਂ, ਔਕਣ ਹੀ ਛੁੱਟ ਦਿੰਦਾ। ਔਕਣ ਕਿਵੇਂ ਛੁੱਟ ਗਿਆ? ਹੋਂ ਵਿੱਚ ਭਰੀ ਹੈ, ਹੋਂ ਵਿੱਚ ਧੋਵੈ, ਤੋ ਵੀ ਹੰਕਾਰ ਜੇ ਰਹੇ ਨੇ, ਉਤੋਂ ਗਹ ਅਜੋ ਰੋੜਾ ਪਿਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ। ਤੂੰ ਪੰਥੀਆਂ ਨੂੰ ਇੱਥੇ ਰੋਕ ਲਏਗਾ, ਇੱਥੇ ਰੋਕੇ ਪੰਥੀ ਦੁੱਖ ਚ ਨੇ, ਮਾਇਆ ਚ ਰਹਿ ਜਾਣਗੇ। ਜੇ ਰਾਹ ਦੇ ਵਿੱਚ ਜਗਿਆਸੂ ਤੇਰਾ ਹੀ ਚੇਲਾ ਬਣ ਕੇ ਰਹਿ ਗਿਆ ਨਾ, ਜੀਵਨ ਗਿਆ ਉਹਦਾ, ਤੇਰਾ ਤਾਂ ਗਿਆ ਹੀ ਗਿਆ, ਉਹਦਾ ਵੀ ਗਿਆ। ਆਹੀ ਕੁਛ ਹੋ ਰਿਹਾ, ਜਿੱਡਾ ਕੋਈ ਸੰਤ ਹੈ ਉਦੋਂ ਗਾਹ ਨਹੀਂ ਜਾਣ ਦਿੰਦਾ। ਇਹ ਬਹੁਤ ਡੂੰਘੀ ਗੱਲ ਸੀ ਜਿਹੜੀ ਕਬੀਰ ਨੇ ਕਹੀ ਹੈ। ਜਿੰਨਾ ਗਿਆਨ ਹੈ ਉਹ ਕਹਿੰਦਾ ਮੈਂ ਹੀ ਹਾਂ, ਜੋ ਕੁਛ ਆ ਮੇਰਾ ਚੇਲਾ ਬਣ ਜਾਓ, ਆਪ ਗਾਹ ਨਹੀਂ ਜਾਣਾ ਚਾਹੁੰਦਾ। ਪੰਥੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜੋ ਧਰਨੀ ਵੇਖੇ ਮਿੱਟੀ ਬਣ ਜਾਵੇ, ਵਜੂਦ ਮਿਲ ਜਾਵੇ। ਫੇ ਵੀ ਕੁਛ ਨਹੀਂ ਹੈ, ਉਹ ਵੀ ਘਟਦੀ, ਫੇ ਪਿਆ ਤੋਂ ਕਿਆ ਪਿਆ, ਖੇ ਅੱਖਾਂ ਚ ਪਾ ਦੀਏ ਕਿਸੇ ਦੀ ਚੰਗੀ ਹੈ, ਉੱਡ ਕੇ ਮੂੰਹ ਦੇ ਨੱਕ ਦੇ ਸਰੀਰ ਤੇ ਕੱਪੜਿਆਂ ਤੇ ਪੈ ਜਾਵੇ, ਉਹਨੂੰ ਧੋ ਰਹੇ ਹਾਂ ਸਮਾਂ, ਚੰਗੀ ਹੈ। ਅਜੋ ਉਹ ਖੇ ਅਡਾਊਗਾ ਜੇ ਬੋਲੂਗਾ, ਗਿਆਨ ਦਊਗਾ, ਹਾਲੇ ਉਹਦੇ ਅੰਦਰ ਖੇ ਹੈ। ਜੋ ਜਿਹੜੇ ਇਸ ਅਗਲੀ ਅਵਸਥਾ ਚ ਵੀ ਗਿਆਨ ਦੇਣਗੇ ਨਾ, ਉਹ ਵੀ ਖੇ ਅਡਾਉਣਗੇ। ਅਸੰਤ ਸਾਰੇ ਖੇ ਅਡਾਉਂਦੇ ਨੇ, ਇਹਨੂੰ ਧੂੜ ਕਹਿੰਦੇ ਨੇ, ਖੇ ਨੂੰ ਕਹਿੰਦੇ ਅੜਾਤੀ ਖੇ, ਆਪਾਂ ਕਹਿੰਦੇ ਨਾ, ਇਹ ਖੇ ਅਡਾਉਂਦੇ ਨੇ ਸਾਰੇ। ਹੁਣ ਉੱਥੇ ਹੀ ਸਾਰਾ ਗੁਰਮਤਾ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਨੇ ਖੇ ਉਡਾਈ ਹੈ, ਖੇ ਉਡਾਈ ਹੈ ਮਾਇਆ ਨੇ ਜੋੜੇ ਨੇ। ਇੱਥੇ ਤੱਕ ਵੀ ਖੇ ਉਡਾਓਗੇ ਤੁਸੀਂ, ਜੋੜ ਲਾ ਕੇ ਅੰਬ ਖੇ ਪਈ ਤੋਂ ਕਿਆ ਪਿਆ, ਜੇ ਬੋਲੋਗੇ ਖੇ ਉਡਾਓਗੇ, ਅੱਖਾਂ ਚ ਪਾ ਦੋਗੇ ਘੱਟਾ ਅਗਲੇ ਦੇ, ਮਲੀਨ ਕਰੋਗੇ ਉਹਨੂੰ ਕੁਛ ਨਹੀਂ ਕਰ ਸਕਦੇ ਤੁਸੀਂ। ਸਾਰੇ ਲੋਕਾਂ ਦੀ ਬੁੱਧ ਮਲੀਨ ਹੋਈ ਪਈ ਹੈ ਵੀ ਗੁਰਦੁਆਰੇ ਪਤਾ ਨਹੀਂ ਕੀ ਮਿਲਦਾ, ਗੁਰਬਾਣੀ ਕੀ ਕਹਿੰਦੀ ਹੈ, ਕੀ ਕਹਿੰਦੇ, ਖੇ ਉਡਾਈ ਹੋਈ ਹੈ ਨਾ ਲੋਕਾਂ ਨੇ, ਖੇ ਦਾ ਆਸਰ ਹੈ ਜਿਹੜੀ ਖੇ ਉੱਡ ਕੇ ਪਈ ਹੋਈ ਹੈ ਨਾ ਦੇਖਾਂ। ਹਰ ਜਨ ਐਸਾ ਚਾਹੀਏ ਜੋ ਪਾਣੀ ਸਰਭੰਗ, ਪਾਣੀ ਸਰਭੰਗ ਕੀ ਹੁੰਦਾ, ਪਾਣੀ ਨੂੰ ਗੜਵੀ ਚ ਪਾ ਦੋ ਗੜਵੀ ਵਰਗਾ, ਬਾਲਟੀ ਚ ਪਾ ਦੋ ਥਾਲੀ ਚ ਪਾ ਦੋ ਥਾਲੀ ਵਰਗਾ, ਉਹੋ ਜਿਹੀ ਬਰਫ਼ ਜੰਮ ਜਾਂਦੀ ਹੈ। ਹਰ ਕਿਸੇ ਨਾਲ ਸੰਗਤ ਕਰਦਾ ਉਹੋ ਜਿਹਾ ਹੀ ਬਣ ਜਾਂਦਾ, ਉਹ ਵੀ ਮਾੜਾ। ਜਿਹੜੇ ਸਾਧ ਦਾ ਜਾਵੜਿਆ ਉਸੇ ਦਾ ਚੇਲਾ ਬਣ ਗਿਆ, ਇਹ ਤਾਂ ਪਾਗਲ ਹੈ, ਉਹ ਵੀ ਕੱਟਿਆ ਤਾਂ ਸਦਾਈ ਹੈ, ਉਹਨੂੰ ਤਾਂ ਗਿਆਨ ਹੀ ਨਹੀਂ ਹੈ। ਸਰਵੰਗ ਵੀ ਨਹੀਂ ਆਉਣਾ ਚਾਹੀਦਾ, ਜਿਹਦੇ ਨਾਲ ਕਰਾਂ ਗੱਲਾਂ ਉਹਦੇ ਨਾਲ ਉੱਠ ਜਾ, ਤੁਸੀਂ ਤਾਂ ਉਹ ਗੱਲ ਹੋ ਗਈ, ਉਹਦਾ ਸਦਾਈ ਹੈ ਫਿਰ। ਪਰ ਖੇ ਨੂੰ ਤਾਂ ਧੋ ਦਿੰਦਾ ਨਾ, ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ, ਜੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਵੀ ਫਲਾਣਾ ਹੈ ਕਹਿੰਦਾ, ਢਿਮਕਾ ਹੈ ਕਹਿੰਦਾ, ਉਹ ਹੈ ਕਹਿੰਦਾ, ਇੰਨਾ ਤਾਂ ਉਹਨੂੰ ਗਿਆਨ ਹੋ ਜਾਂਦਾ ਨਾ ਦੂਏ ਨੂੰ, ਖੇ ਵਾਲੇ ਨੂੰ, ਖੇ ਦੇ ਖਿਲਾਫ ਜਿਹੜਾ ਬੋਲਦਾ ਉਹ ਵੀ ਉਹਨੂੰ ਪਤਾ ਹੁੰਦਾ। ਖੇ ਵਾਸਤੇ ਫਿਰ ਪਾਣੀ ਚਾਹੀਦਾ ਧੋਣ ਵਾਸਤੇ, ਸਾਰੇ ਫਿਰ ਧੋਂਦੇ ਨੇ ਖੇ ਨੂੰ, ਖੇ ਤੋਂ ਪਾਣੀ ਚੰਗਾ, ਪਰ ਪਾਣੀ ਵੀ ਨਹੀਂ ਚੰਗਾ ਹੈ, ਪਾਣੀ ਵੀ ਮਾਇਆ ਹੈ। ਜਿੱਥੇ ਤੱਕ ਪਾਣੀ ਹੈ ਸਰੀਰ ਹੈ, ਉਹ ਸਰੀਰ ਨਾਲ ਪਾਣੀ ਵਾਲਾ ਵੀ ਜੁੜਿਆ ਹੋਇਆ, ਪਰ ਭਾਈ ਗੁਰਦਾਸ ਦਾ ਸਰੀਰ ਤੇ ਹੀ ਖੜ ਗਿਆ, ਉਹ ਤਾਂ ਗੁਰਸਿੱਖ ਨੂੰ ਪਾਣੀ ਦੇ ਬਰਾਬਰ ਧੋਂਦਾ, ਪਾਣੀ ਵਰਗਾ ਸੁਭਾਅ ਦੱਸਦਾ, ਕਿਉਂਕਿ ਭਾਈ ਗੁਰਦਾਸ ਦੀ ਵਾਰ ਨਹੀਂ ਲਿਖੀ ਹੋਈ, ਕਿਸੇ ਪੰਡਿਤ ਦੀ ਲਿਖੀ ਹੋਈ ਹੈ, ਬਾਹਮਣ ਦੀ। ਜੇ ਭਾਈ ਗੁਰਦਾਸ ਦੀ ਹੁੰਦੀ ਆ ਉਹਨੂੰ ਪਤਾ ਨਹੀਂ ਸੀ ਕਬੀਰ ਨੇ ਕੀ ਲਿਖਿਆ, ਬਾਰਾਂ ਹੀ ਨਹੀਂ ਭਾਈ ਗੁਰਦਾਸ ਦੀਆਂ, ਇਸੇ ਕਰਕੇ ਨੌ ਨਹੀਂ ਹੈ ਕਿਸੇ ਦੇ ਵਿੱਚ ਉਹਨਾਂ ਬਾਰਾਂ ਦੇ ਕਿਸੇ ਬਾਰ ਚ ਨੌ ਹੀ ਨਹੀਂ ਹੈ ਨਾ ਕੋਈ ਰਾਗ ਹੈ ਬਾਰਾਂ ਤਾਂ ਰਾਗਾਂ ਚ ਨੇ ਜਿੰਨੀਆਂ ਬਾਰਾਂ ਨੇ ਆਪਣੇ ਰਾਗਾਂ ਚ ਨੇ ਬਾਰਾਂ ਤਾਂ ਸਟਾਈਲ ਹੈ ਹੋਰ ਨਾਲੇ ਕਿਸੇ ਬਾਰ ਚ ਕੋਈ ਸਾਖੀ ਨਹੀਂ ਹੈ ਉਹ ਤਾਂ ਗੁਰੂ ਨਾਨਕ ਦੀ ਜੀਵਨੀ ਲਿਖ ਰਿਹਾ ਵਿੱਚ ਕਿਤੇ ਜੀਵਨੀ ਲਿਖਿਆ ਕਿਤੇ ਊਟ ਪਟਾਂਗ ਕੁਛ ਕਹਿ ਰਿਹਾ ਕਿਤੇ ਕੁਛ ਕਹਿ ਰਿਹਾ ਐਵੇਂ ਪਾਗਲੀਆਂ ਮਾਰੀਆਂ ਹੋਈਆਂ ਨੇ ਸਾਰੀਆਂ ਜਿਹਨੂੰ ਗੁਰਬਾਣੀ ਨਹੀਂ ਸਮਝ ਉਹਦੇ ਵਾਸਤੇ ਪਾਗਲੀਆਂ ਹੀ ਨੇ ਜਿਹਨੂੰ ਸਮਝ ਨਹੀਂ ਉਹਦੇ ਵਾਸਤੇ ਕੁਛ ਹੋਵੇ ਜਿਹੜੇ ਖੇਡ ਆਉਂਦੇ ਨੇ ਨਾ ਉਹਨਾਂ ਵਾਸਤੇ ਉਹ ਤਾਂ ਖੇਡ ਆਈ ਹੋਈ ਹੈ ਉਹ ਉਡਾਈ ਉਹ ਖੇ ਹੋਈ ਹੈ ਉਹ ਜਿਹੜੇ ਖੇਡ ਆਉਂਦੇ ਨੇ ਉਹਨਾਂ ਵਾਸਤੇ ਉਹਦੀ ਕੀਮਤ ਹੋ ਸਕਦੀ ਹੈ ਉਹਨਾਂ ਦੀ ਬੁੱਧੀ ਮਲੀਨ ਹੈ ਵਿਚਾਰਿਆਂ ਦੀ ਜਿਹਨੂੰ ਗਾਹਾਂ ਪਤਾ ਨਾ ਪਾਣੀ ਤੋਂ ਵੀ ਗਾਹਾਂ ਦਾ ਉਹ ਖੇਤ ਧੋ ਕੇ ਗਾਹਾਂ ਜਾ ਜੋ ਜਾਣ ਲੈ ਜਿਹਨੂੰ ਚਾਰਾਂ ਸ਼ਲੋਕਾਂ ਦਾ ਪਤਾ ਵੀ ਚਾਰ ਸ਼ਲੋਕ ਕਿਸ ਕਿਉਂ ਰਚੇ ਨੇ ਇਹ ਕੀ ਮਤਲਬ ਹੈ ਇਹਨਾਂ ਦਾ ਇਹ ਚਾਰ ਖੰਡ ਨੇ ਚਾਰੇ ਸ਼ਲੋਕ ਫਿਰ ਇਹਨੂੰ ਵੀ ਪਾਣੀ ਨੂੰ ਵੀ ਛੱਡਿਆ ਇਹ ਜੀ ਔਗਣ ਕਿਉਂ ਸੀਰਾ ਤਾਤਾ ਹੋਏ ਸੀਰਾ ਤਾਤਾ ਕੀ ਹੈ ਗਰਮੀ ਔਰ ਸਰਦੀ ਇਹ ਮਾਇਆ ਇਹਦਾ ਅਸਰ ਇਹਦੇ ਤੇ ਜਿਹੜਾ ਪੂਰੀ ਬੁੱਧ ਵਾਲਾ ਨਾ ਤਾਂ ਉਹਨੂੰ ਕੋਈ ਭੜਕਾ ਸਕਦਾ ਸਿੱਖਿਆ ਦੇ ਕੇ ਉਹਨੂੰ ਕਿਸੇ ਨਾਲ ਲੜਾ ਸਕਦਾ ਨਾ ਉਹਨੂੰ ਭੈ ਨਾਲ ਕੋਈ ਠੰਡਾ ਕਰ ਸਕਦਾ ਨਾ ਤਾਂ ਗੁਰਮੁਖਾਂ ਨੇ ਕਿਸੇ ਦੀ ਭੈ ਮੰਨੀ ਹੈ ਬੜੇ ਤੋਂ ਬੜੇ ਰਾਜੇ ਦੀ ਨਾ ਕਿਸੇ ਦੇ ਕੰਨ ਚ ਫੂਕ ਮਾਰੀ ਤੇ ਕਿਸੇ ਨੇ ਜਾ ਕੇ ਲੜੇ ਨੇ ਗਰਮ ਹੋਏ ਨੇ ਜਿਵੇਂ ਰਿਸ਼ੀ ਮੁਨੀ ਹੋ ਜਾਂਦੇ ਨੇ ਸੀਰੇ ਤਾਤੇ ਦਾ ਮਤਲਬ ਇਹ ਨਾ ਉਹਨਾਂ ਨੂੰ ਕ੍ਰੋਧ ਆਵੇ ਨਾ ਉਹਨਾਂ ਨੂੰ ਭੈ ਲੱਗੇ ਸੀਰਾ ਤਾਤੇ ਦਾ ਉਗਣਾ ਉਹਦੇ ਵਿੱਚ ਹਰ ਜਨ ਐਸਾ ਜੈਸਾ ਹਰੀ ਉਹ ਤਾਂ ਕਹਿੰਦਾ ਬਸ ਹੋਰ ਕੋਈ ਨਹੀਂ ਹਰ ਵਰਗਾ ਹੀ ਚਾਹੀਦਾ ਹਰ ਜਨ ਹਰ ਹਰ ਜਨ ਦੋ ਏਕ ਹੈ ਬਿਵ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸੁਆਏ ਗੁਰਬਾਣੀ ਸਿਰਫ ਸਾਨੂੰ ਸੰਤੋਖ ਤੱਕ ਲੈ ਕੇ ਜਾਂਦੀ ਹੈ ਪਰ ਉਹ ਸੱਤ ਸੰਤੋਖ ਤੱਕ ਲੈ ਕੇ ਜਾਂਦੀ ਹੈ ਸੰਤੋਖ ਦਾ ਮਤਲਬ ਹੈ ਮਾਇਆ ਦੀ ਭੁੱਖ ਖਤਮ ਹੋ ਗਈ ਟੋਟਲੀ ਮਨ ਵਿੱਚੋਂ ਮਾਇਆ ਦੀ ਭੁੱਖ ਖਤਮ ਹੋ ਗਈ ਸਰੀਰ ਚੋਂ ਸਰੀਰ ਤੇ ਸਾਨੂੰ ਕੀ ਲੱਗੇ ਸਰੀਰ ਨੂੰ ਤਾਂ ਰਹਿਣੀ ਹੋ ਰਹਿਣੀ ਹੈ ਮਨ ਵਿੱਚ ਮਾਇਆ ਦੀ ਭੁੱਖ ਨਹੀਂ ਹੈ ਮਨ ਕਰਕੇ ਮਾਇਆ ਦਾ ਮੋਹ ਨਹੀਂ ਹੈ ਮਾਇਆ ਦਾ ਮੋਹ ਦਾ ਮੋਹ ਦਾ ਮਤਲਬ ਮਨ ਨਾਲ ਹੁੰਦਾ ਮੋਹ ਦਾ ਸਿਰਫ ਸੰਬੰਧ ਮਨ ਨਾਲ ਹੋਰ ਕਿਸੇ ਚੀਜ਼ ਨਾਲ ਨਹੀਂ ਸੰਬੰਧ ਭੁੱਖ ਦਾ ਬਾਹਰਲੇ ਸਰੀਰ ਨਾਲ ਵੀ ਸੰਬੰਧ ਹੈ ਮਨ ਨਾਲ ਵੀ ਸੰਬੰਧ ਹੈ ਭੁੱਖ ਲੱਗਣੀ ਦਾ ਐਸਾ ਸਰੀਰ ਮਾਇਆ ਦੇ ਮਹਿਸੂਸ ਹੋ ਮਨ ਨੇ ਆਤਮਾ ਨੇ ਕਰਨੀ ਮਾਇਆ ਦੀ ਭੁੱਖ ਮਨ ਨੂੰ ਉਹ ਹੈ ਜਿਹੜਾ ਅਸੀਂ ਇਕੱਠੀ ਕਰਦੇ ਹਾਂ ਸਰੀਰ ਦੀ ਭੁੱਖ ਤਾਂ ਲੋੜ ਹੈ ਅਸਲ ਭੁੱਖ ਹੁੰਦੀ ਹੋਈ ਫਿਰ ਅਸੀਂ ਭੁੱਖ ਕਹਿੰਦੇ ਲੋੜ ਹੁੰਦੀ ਹੈ ਸਰੀਰ ਨੂੰ ਭੁੱਖ ਨਹੀਂ ਲੱਗਦੀ ਸਰੀਰ ਨੂੰ ਲੋੜ ਹੁੰਦੀ ਭੁੱਖਿਆਂ ਭੁੱਖ ਨਾ ਉਤਰੀ ਭੁੱਖੇ ਤਾਂ ਭੁੱਖ ਉਤਰਦੀ ਹੁੰਦੀ ਸਰੀਰ ਦੀ ਤਾਂ ਉਤਰ ਜਾਂਦੀ ਹੈ ਦੋ ਬੁਰਕੀਆਂ ਨਹੀਂ ਵੱਧ ਖਾ ਸਕਦਾ ਫਿਰ ਜਿਹੜੀ ਮਨ ਦੀ ਭੁੱਖ ਹੈ ਜਿੰਨਾ ਮਰਜ਼ੀ ਜਮ੍ਹਾਂ ਕਰੀ ਜਾ ਉਤਰਦੀ ਹੋ ਸਰੀਰ ਦੀ ਜਿਹਨੂੰ ਅਸੀਂ ਭੁੱਖ ਕਹਿੰਦੇ ਹਾਂ ਨਾ ਵਿਦਵਾਨਾਂ ਨੇ ਇਹਨੂੰ ਭੁੱਖ ਕਹਿ ਤਾਂ ਮੂਰਖਾਂ ਨੇ ਉਹ ਸਰੀਰ ਦੀ ਲੋੜ ਹੁੰਦੀ ਹੈ ਗੁਰਮੁਖ ਨੂੰ ਲੋੜ ਕਹਿੰਦੇ ਨੇ ਭੁੱਖ ਮੰਨਦੇ ਹੀ ਨਹੀਂ ਹਾਂ ਗੁਰਮੁਖਾਂ ਦੀ ਭਾਸ਼ਾ ਜੇ ਸਰੀਰ ਦੀ ਲੋੜ ਹੁੰਦੀ ਹੈ ਭੁੱਖ ਨਹੀਂ ਹੁੰਦੀ ਮਨ ਦੀ ਭੁੱਖ ਹੁੰਦੀ ਹੈ ਸਰੀਰ ਦੀ ਲੋੜ ਹੁੰਦੀ ਹੈ ਲੋੜਾਂ ਸਭ ਦੀਆਂ ਪੂਰੀਆਂ ਹੋ ਸਕਦੀਆਂ ਨੇ ਹੋਏ ਰਹੀਆਂ ਨੇ ਜੋ ਕੁਛ ਪਾਇਆ ਸੋ ਇੱਕ ਵਾਰ ਉਹ ਲੋੜਾਂ ਵਾਸਤੇ ਪਾਇਆ ਸੀ ਮਨ ਦੀ ਭੁੱਖ ਵਾਸਤੇ ਨਹੀਂ ਸੀ ਪਾਇਆ ਕਹਿਣ ਦਾ ਮਤਲਬ ਚਾਰ ਹੀ ਰੇ ਖੰਡ ਪੰਜ ਖੰਡ ਕੋਈ ਸਾਬਤ ਕਰਕੇ ਦਿਖਾਵੇ ਹੁੰਦੇ ਹੀ ਨਹੀਂ ਕਿਤੋਂ ਵੀ ਨਹੀਂ ਹੁੰਦੇ ਚਾਰ ਪਹਿਰ ਨੇ ਚਾਰੇ ਲਾਵਾਂ ਨੇ ਉਹ ਜੇ ਚਾਰੇ ਹੀ ਖੰਡ ਨੇ ਚਾਰ ਲਾਵਾਂ 'ਚ ਵੀ ਚਾਰੇ ਖੰਡ ਨੇ ਚਾਰ ਪਹਿਰਾਂ 'ਚ ਵੀ ਚਾਰੇ ਸਟੇਜਾਂ ਨੇ ਇਹ ਸਟੇਜਾਂ ਨੇ ਚਾਰ ਗਿਆਨ ਦੀਆਂ ਅੱਧ 'ਚ ਜਾ ਕੇ ਕੀ ਹੁੰਦਾ ਵੈਰਾਗ ਹੁੰਦਾ ਮੁਕਤੀ ਵੈਰਾਗ ਹੈ ਅਮੁਕਤੀ ਮੁਕਤ ਪੱਪਰੀ ਵੀ ਗਿਆਨੀ ਜਾਗਾਂ ਤਿਆਗ ਦੇ ਕੇ ਉਹਨੇ ਜੋ ਗਾਹ ਉਹਦਾ ਸਫ਼ਰ ਕਹਾਂ ਇਹਦਾ ਪੜਾਅ ਹੈ ਮੁਕਤੀ ਦਾ ਤਾਂ ਮੁਕਤੀ ਤੱਕ ਤਾਂ ਉਗਣ ਤਿਆਗੇ ਨੇ ਦੁਨੀਆਂ ਦੀਆਂ ਮੱਤਾਂ ਦਾ ਡੈਸਟੀਨੇਸ਼ਨ ਸਿਰਫ ਟਾਰਗੇਟ ਮੁਕਤੀ ਤੱਕ ਹੈ ਹੋਰ ਕਿਤੇ ਹੈ ਨਹੀਂ ਕਿਸੇ ਦਾ ਗੁਰਬਾਣੀ ਦਾ ਅੱਗੇ ਟਾਰਗੇਟ ਜਿਨ੍ਹਾਂ ਦਾ ਮੁਕਤੀ ਟਾਰਗੇਟ ਹੈ ਉਹਨਾਂ ਨੂੰ ਮੁਕਤੀ ਮਿਲੀ ਵੀ ਹੈ ਨਹੀਂ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਗੁਰੂ ਅਮਰਦਾਸ ਨੂੰ ਮੁਕਤੀ ਦਾ ਹੀ ਪਤਾ ਲੱਗਿਆ ਸੀ ਜਦ ਕਹਿੰਦੇ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਜਿਹਨੂੰ ਮੁਕਤੀ ਦਾ ਪਤਾ ਲੱਗ ਗਿਆ ਉਹਨੂੰ ਗਾਹਾਂ ਦਾ ਪਤਾ ਲੱਗ ਗਿਆ ਜਿਹਨੂੰ ਮੁਕਤੀ ਦਾ ਪਤਾ ਲੱਗ ਗਿਆ ਉਹਨੂੰ ਗਾਹਾਂ ਦਾ ਵੀ ਪਤਾ ਲੱਗ ਗਿਆ ਕਿ ਉਹ ਮੁਕਤ ਮੁਕਤ ਜੀ ਦਾ ਦਾਤਾ ਹੈ ਨਾ ਜਾਂ ਦਾਤੇ ਦਾ ਪਤਾ ਲੱਗ ਗਿਆ ਜਦੋਂ ਮੁਕਤੀ ਮਿਲਣੀ ਹੈ ਜੇ ਮੁਕਤੀ ਮਿਲ ਗਈ ਤਾਂ ਦਾਤੇ ਦਾ ਪਤਾ ਜਿੱਥੋਂ ਮੁਕਤੀ ਮਿਲਦੀ ਹੈ ਮੁਕਤੀ ਮਿਲੀ ਕਿੱਥੋਂ ਉਸ ਦੁਕਾਨ ਦਾ ਪਤਾ ਲੱਗ ਗਿਆ ਜਦੋਂ ਮੁਕਤੀ ਮਿਲਦੀ ਹੈ ਜਿਹਨੂੰ ਪਤਾ ਲੱਗ ਗਿਆ ਉਹਨੂੰ ਗਾਹਾਂ ਦਾ ਵੀ ਲੱਗ ਗਿਆ ਛੁੱਟਣ ਕਿਵੇਂ ਜਿਹੜੀ ਹੈ ਪਹਿਲਾਂ ਤਾਂ ਮੁਕਤੀ ਉਹ ਹੈ ਛੁੱਟਣ ਕਿਵੇਂ ਛੁੱਟਣ ਕਿਵੇਂ ਕਿ ਬੰਧਣਾ ਤੋਂ ਤੋੜੇ ਬੰਧਨ ਹੋਵੇ ਮੁਕਤ ਛੁੱਟਣਾ ਤਾਂ ਬੰਧਨਾਂ ਦਾ ਵੀ ਹੈ ਇਹ ਮੁਕਤੀ ਦੀ ਵਿਧੀ ਵੀ ਨਹੀਂ ਕੋਈ ਜਾਣਦਾ ਕਿਤੇ ਡਿਸਕ੍ਰਾਈਬ ਨਹੀਂ ਕੀਤੀ ਹੋਈ ਮੁਕਤੀ ਦੀ ਵਿਧੀ ਕੋਈ ਗ੍ਰੰਥ ਦੱਸੇ ਉੱਥੇ ਮੁਕਤੀ ਦੀ ਵਿਧੀ ਦੱਸੀ ਹੋਈ ਕਿਤੇ ਵੀ ਨਹੀਂ ਇਹਦੇ 'ਚ ਮੁਕਤੀ ਦੀ ਵਿਧੀ ਮੁਕਤੀ ਦੀ ਵਿਧੀ ਕਿਤੇ ਨਹੀਂ ਦੱਸੀ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਦੱਸੇ ਕਿਹੜੀ ਕਿਹੜੀ ਵਾਰ ਕਹਿੰਦੀ ਹੈ ਮੁਕਤੀ ਦੀ ਵਿਧੀ ਭਗਤਾਂ ਨੇ ਮੁਕਤੀ ਦੀ ਵਿਧੀ ਦੱਸੀ ਹੋਈ ਹੈ ਚਾਹੇ ਦੋ ਦੋ ਸ਼ਬਦ ਨੇ ਉਹਨਾਂ ਦੇ ਉਹਨਾਂ ਨੇ ਮੁਕਤੀ ਦੀ ਵਿਧੀ ਦੱਸੀ ਹੋਈ ਹੈ ਵਿੱਚੋਂ ਜਿਹਨੂੰ ਪਤਾ ਹੈ ਨਾ ਅਰਥਾਂ ਦਾ ਉਹਨੂੰ ਪਤਾ ਵੀ ਮੁਕਤੀ ਕਿੱਥੇ ਬੋਲਦੇ ਨੇ ਭਗਤ ਵਿਦਵਾਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਕਿੱਥੇ ਬੋਲਦੇ ਨੇ ਐਵੇਂ ਦੀ ਬਾਣੀ ਲਿਜਾ ਕੇ ਹਰੇਕ ਦੀ ਪੱਕੀ ਅਰ ਖੱਚੀ ਦਾ ਫਰਕ ਪਾ ਕੇ ਜਿਹਦਾ ਇੱਕ ਸ਼ਬਦ ਸੀ ਉਹਨਾਂ ਦਾ ਵੀ ਦਰਜ ਕਰਤਾ ਗੁਰਬਾਣੀ 'ਚ ਕੋਈ ਕਸੌਟੀ ਸੀ ਉਹ ਕਸੌਟੀ 'ਤੇ ਲਾਏ ਨੇ ਪੱਕੀ ਅਰ ਖੱਚੀ ਬਾਣੀ ਦੀ ਸਦਨ ਦਾ ਇੱਕੋ ਹੀ ਸ਼ਬਦ ਹੈ ਕਹਾ ਗੁਣ ਤੇਰੇ ਸਤਿਗੁਰਾਂ ਜੇ ਕਰਮ ਨਾ ਨਾਸੇ ਮੁਕਤੀ ਦੀ ਵਿਧੀ ਹੈ ਗਿਆਨ ਪਿਆ ਤਾਂ ਕਰਮੇ ਨਾਸ ਉਹ ਕਰਮੇ ਫਸਾਉਂਦਾ ਸਾਨੂੰ ਜਿਹੜਾ ਕਰਮ ਨੂੰ ਮੰਨਦਾ ਹੈ ਉਹਨੂੰ ਮੁਕਤੀ ਨਹੀਂ ਮਿਲਦੀ ਜਿਹਨੂੰ ਇਹ ਸਮਝ ਆ ਵੀ ਹੁਕਮ ਨਾਲ ਸਭ ਕੁਛ ਹੁੰਦਾ ਹੈ ਕਰਮ ਮੰਨਣਾ ਅਗਿਆਨਤਾ ਹੈ ਉਹਨੂੰ ਮੁਕਤੀ ਮਿਲਦੀ ਹੈ ਜਿਹੜਾ ਪੁੰਨ ਪਾਪ ਨੂੰ ਮੰਨਦਾ ਉਹਨੂੰ ਮੁਕਤੀ ਮਿਲਦੀ ਹੋਈ ਨਹੀਂ ਹੁੰਦੀ ਉਹ ਪੁੰਨ ਪਾਪ ਨੂੰ ਨਹੀਂ ਮੰਨਦਾ ਸਦਨ ਨਹੀਂ ਮੰਨਦਾ ਪੁੰਨ ਪਾਪ ਨੂੰ ਮੈਂ ਕਰਮ ਕਰਦਾ ਕਸਾਈ ਦਾ ਕਸਾਈ ਦੇ ਘਰ ਜੰਮਿਆ ਤੇਰੇ 'ਚ ਗੁਣ ਕੀ ਹੈ ਜੇ ਮੇਰਾ ਕਰਮ ਨਾਸ ਨਹੀਂ ਕਰਦਾ ਗੁਣ ਕੀ ਜਾਂ ਗੁਣ ਗਿਆਨ 'ਚ ਗੁਣ ਤਾਂ ਗਿਆਨ ਨੇ ਕਰਨਾ ਗੁਰ ਲੱਗਾ ਤਾਂ ਗਿਆਨ ਲੱਗਿਆ ਤਾਂ ਜਾਣੀਏ ਨਾ ਚਾਨਣ ਹੋ ਗਿਆ ਅੰਦਰ ਕਰਮ ਮਿਟ ਗਿਆ ਰੋਸ਼ਨੀ ਹੋ ਗਈ ਸਭ ਕੁਝ ਦੇਖ ਗਿਆ ਵੀ ਹੁਕਮ ਨਾ ਹੁੰਦਾ ਗਿਆਨ ਪਿਆ ਤਾਂ ਕਰਮੇ ਨਾਸ ਕਰਮ ਦਾ ਨਾਸ ਹੈ ਗਿਆਨ ਨਾਲ ਹੁਣ ਕਰਮ ਦਾ ਨਾਸ ਹੋਇਆ ਪਤਾ ਲੱਗ ਗਿਆ ਵੀ ਉਹਦਾ ਕਰਮ ਦਾ ਨਾਸ ਹੋ ਗਿਆ ਤੂੰ ਮੇਰਾ ਕਰਮ ਨਹੀਂ ਨਾਸ ਕਰਦਾ ਉਹਦਾ ਐਸੇ ਗਿਆਨ ਦਾ ਕੀ ਫਾਇਦਾ ਹੋਇਆ ਜਿਹੜਾ ਗਿਆਨ ਕਰਮ ਨਾਸ ਨਹੀਂ ਕਰਦਾ ਉਹ ਗਿਆਨ ਦਾ ਫਾਇਦਾ ਕੀ ਹੋਇਆ ਕੀ ਕਰਾਉਣਾ ਉਹਦੇ ਉਹ ਸਤਿਗੁਰ ਤੇ ਵੀ ਕੀ ਕਰਾਉਣਾ ਜਿਹੜਾ ਕਰਮ ਦਾ ਨਾਸ ਨਹੀਂ ਕਰਦਾ ਜਿਹੜਾ ਕਰਮ ਦਾ ਨਾਸ ਕਰਨ ਨਹੀਂ ਕਰਦਾ ਭਰਮ ਦਾ ਨਾਸ ਵੀ ਨਹੀਂ ਕਰਦਾ ਕਰਮ ਦਾ ਨਾਸ ਹੀ ਭਰਮ ਦਾ ਨਾਸ ਹੈ ਗੁਰਪ੍ਰਸਾਦ ਭਰਮ ਕਾ ਗਿਆਨ ਵਾਲੇ ਭਰਮ ਦਾ ਨਾਸ ਹੈ ਅਸਲ ਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਹੈ ਅਸਲ ਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਬਾਕੀ ਬਚਿਆ ਫਿਰ ਕੀ ਫਿਰ ਤਾਂ ਆਪੇ ਆਪ ਨਿਰਣ ਹੋਇਆ ਫਿਰ ਕੁਛ ਨਹੀਂ ਫਿਰ ਇਹਨੇ ਉੱਕਣਾ ਹੀ ਹੈ ਉੱਕਣਾ ਇਹਦੇ ਬਸ ਦੀ ਗੱਲ ਨਹੀਂ ਉੱਕਣਾ ਕਿਰਪਾ ਨਾਲ ਉਹਦਾ ਦਾਤ ਹੈ ਪਰਮੇਸ਼ਰ ਦੀ ਉਹ ਹੈ ਕਰਮ ਖੰਡ ਫਿਰ ਗਾਹਾਂ ਆਊਗਾ ਉਹਦਾ ਕਰਮ ਖੰਡ ਹੈ ਹਾਂਜੀ
ਗਿਆਨ ਖੰਡ ਦਾ ਖੂਨ ਕਰਮ
ਗਿਆਨ ਖੰਡ ਦਾ ਮੈਂ ਜੋ ਗਿਆਨ ਖੰਡ ਦੇ ਵਿੱਚ ਜੋ ਕਰਮ ਹੈ ਕਿਰਪਾ ਹੁੰਦੀ ਹੈ ਕਰਮ ਦਾ ਅਰਥ ਇੱਥੇ ਵੀ ਕਰਦਾ ਗਿਆਨ ਖੰਡ ਦੇ ਵਿੱਚ ਗਿਆਨ ਦੀ ਕਿਰਪਾ ਕੀ ਹੁੰਦੀ ਹੈ ਗਿਆਨ ਦੀ ਵੀ ਕਿਰਪਾ ਹੁੰਦੀ ਹੈ ਨਾ ਗਿਆਨ ਪਿਆ ਦਾ ਕਰਮ ਨਾਸ ਗਿਆਨ ਦੀ ਕਿਰਪਾ ਨਹੀਂ ਗਿਆਨ ਦੀ ਕਿਰਪਾ ਨਾਲ ਡਾਕਟਰ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਵਕੀਲ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਇੰਜੀਨੀਅਰ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਕੋਈ ਡੀਸੀ ਲੱਗਦਾ ਕੋਈ ਕੁਛ ਲੱਗਦਾ ਗਿਆਨ ਦੀ ਉਹ ਕਿਰਪਾ ਹੈ ਕੋਈ ਕਮਾਂਡਰ ਇਨ ਚੀਫ ਬਣਦਾ ਗਿਆਨ ਦੀ ਕਿਰਪਾ ਹੀ ਹੈ ਵਡਿਆਈ ਗਿਆਨ ਨਾਲ ਮਿਲੀ ਹੋਈ ਹੈ ਸੰਸਾਰ 'ਚ ਲੋਕਾਂ ਨੂੰ ਸੰਸਾਰ 'ਚ ਵੀ ਗਿਆਨ ਨਾਲ ਵਡਿਆਈ ਮਿਲਦੀ ਹੈ ਜਿਹੜਾ ਬੁੱਧੀਹੀਨ ਹੈ ਉਹ ਤਾਂ ਰਾਜ ਵੀ ਨਹੀਂ ਰਹਿੰਦਾ ਜੇ ਉਹਨੂੰ ਮਿਲ ਜਾਵੇ ਪਿਓ ਦਾਦੇ ਦਾ ਮਿਲ ਜਾਵੇ ਤੇ ਉਹ ਵੀ ਨਹੀਂ ਰੱਖਦਾ ਜੇ ਕਿਤੇ ਜੰਮ ਪਏ ਰਾਜੇ ਦੇ ਘਰ ਬੁੱਧੀਹੀਨ ਉਹਦੇ ਰਾਜ ਵੀ ਨਹੀਂ ਰੱਖਦਾ ਦੌਲਤ ਮਿਲ ਜਾਵੇ ਉਹ ਵੀ ਨਹੀਂ ਰੱਖਦੀ ਅਸਲੀ ਦੌਲਤ ਬੁੱਧ ਹੈ ਬੁੱਧ ਤੋਂ ਕੋਈ ਗਿਆਨ ਤੋਂ ਵੱਡੀ ਦੌਲਤ ਨਹੀਂ ਹੈ ਇਸ ਕਰਕੇ ਗਿਆਨੀਆਂ ਦਾ ਧਨ
ਨਾਮ ਹੈ
ਗਿਆਨੀਆਂ ਨੇ ਗਿਆਨ ਨੂੰ ਇਹ ਧਨ ਮੰਨਿਆ ਹੋਇਆ ਹੈ ਗਿਆਨ ਨਾਮ ਦੇ ਪਿੱਛੇ ਪਿੱਛੇ ਸੰਸਾਰ ਦਾ ਬਾਕੀ ਧਨ ਰਿੱਧ ਸਿੱਧ ਨਾਮ ਹੈ ਕੀ ਜੋ ਗਿਆਨ ਹੈ ਰਿੱਧ ਸਿੱਧ ਉਹਦੀ ਮਗਰ ਹੈ ਵੱਡੇ ਤੋਂ ਵੱਡੇ ਅਫਸਰ ਲਾ ਦਿੰਦੇ ਨੇ ਜਿਹੜੇ ਮੁੰਡੇ ਇੰਟੈਲੀਜੈਂਟ ਨੇ ਕਰੋੜਾਂ ਰੁਪਏ ਦੇ ਉਹਨੂੰ ਸਾਲ ਦੇ ਕੇ ਲੈ ਕੇ ਜਾਂਦੇ ਕੰਪਨੀਆਂ ਵਾਲੇ ਕਿਉਂ ਲੈ ਕੇ ਜਾਂਦੇ ਨੇ ਗਿਆਨ ਉਹਦੇ ਕੋਲ ਇੰਟੈਲੀਜੈਂਸ ਹੀ ਉਹਦੇ ਕੋਲ ਦੂਜਿਆਂ ਨੂੰ ਕੋਈ ਪੁੱਛਦਾ ਨਹੀਂ ਗਿਆਨੀਆਂ ਦਾ ਤਾਂ ਨਾਮ ਹੈ ਇਸ ਐਂਗਲ ਤੋਂ ਹੈ ਸੰਸਾਰ ਜੀ ਵੀ ਹੈ ਪਰ ਸੰਸਾਰ ਵਾਲਿਆਂ ਨੂੰ ਇਹ ਸੁੱਤੇ ਪਏ ਨੇ ਨਾ ਸੰਸਾਰ ਵਾਲੇ ਸੁੱਤੇ ਪਏ ਨੇ ਗੱਲ ਇਹਨਾਂ ਦੇ ਹਿਸਾਬ ਨਾਲ ਵੀ ਠੀਕ ਹੈ ਇਹ ਦੋਹਾਂ ਲੋਕਾਂ 'ਚ ਠੀਕ ਆ ਗੱਲ ਜੋ ਗੁਰਬਾਣੀ ਨੇ ਕਹੀ ਹੈ ਨਾਨਕ ਦਾਸ ਮੁਖ ਤੇ ਜੋ ਆਖੇ ਨਿਆਂ ਨਾਨਕ ਕਹਿੰਦਾ ਪਰਮੇਸ਼ਰ ਦਾ ਦਾਸ ਇਕੱਲਾ ਨਾਨਕ ਨਹੀਂ ਕਹਿੰਦਾ ਸਾਰੇ ਹੀ ਕਹਿੰਦੇ ਨੇ ਦਾਸ ਸਾਰੇ ਹੀ ਨੇ ਨਾਨਕ ਤੇ ਕੌਮਾਂ ਲਾ ਕੇ ਚੱਲਣਾ ਸੀ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਤੇਰਾ ਦਾਸ ਜੋ ਗੱਲ ਕਹੂਗਾ ਪਰ ਦਾਸ ਹੋਵੇ ਗੁਰੂ ਨਾ ਹੋਵੇ ਜਿਹੜਾ ਗੁਰੂ ਬਣਿਆ ਸੰਤ ਬਣਿਆ ਉਹ ਨਹੀਂ ਇਹ ਕਹਿੰਦਾ ਉਹਦੀ ਨਹੀਂ ਗੱਲ ਕਰ ਰਿਹਾ ਗੁਰਬਾਣੀ ਦਾਸ ਦੀ ਗੱਲ ਕਰੇ ਕਿਉਂਕਿ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਨੂੰ ਵਡਿਆਈ ਦਿੱਤੀ ਹੈ ਆਪਣੇ ਦਾਸ ਨੂੰ ਆਪ ਨਾਮ ਜੋ ਆਪਣੇ ਦਾਸ ਕੋ ਨਾਮ ਚ ਪਾਈ ਉਹਨੂੰ ਤਾਂ ਤੈਂ ਆਪ ਨਾਮ ਚ ਪਾਇਆ ਆਪਣੇ ਦਾਸ ਕੀ ਆਪ ਪਤ ਰੱਖਿਆ ਕਿਸੇ ਸੰਤ ਦੀ ਕਿਸੇ ਗੁਰੂ ਦੀ ਪਤ ਨਹੀਂ ਰੱਖਦਾ ਉਹ ਆਪਣੇ ਦਾਸ ਦੀ ਰੱਖਦਾ ਸੌ ਗਏ ਸਭ ਕੁਛ ਪੜ੍ਹ ਕੇ ਸੁੱਤੇ ਪਏ ਨੇ ਸੁੱਤੇ ਪਏ ਪੜ੍ਹ ਕੇ ਪਤਾ ਨਹੀਂ ਲੱਗਿਆ ਕੀ ਪੜ੍ਹ ਕੇ
ਗਿਆਨ ਖੰਡ ਕਾ ਆਖੂ ਕਰਮ
ਗਿਆਨ ਖੰਡ ਦੇ ਵਿੱਚ ਕੀ ਕਿਰਪਾ ਹੋਣੀ ਹੈ ਕੀ ਪ੍ਰਾਪਤੀ ਹੋਣੀ ਹੈ ਉਹ ਮੈਂ ਦੱਸਣ ਲੱਗਾ ਹਾਂਜੀ
ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਣ ਮਹੇਸ਼
ਪਹਿਲਾਂ ਤੁਸੀਂ ਪੰਡਿਤ ਤੇ ਜੰਮ ਕੇ ਇਹੀ ਸੁਣਿਆ ਵੀ ਪੌਣ ਇੱਕ ਹਵਾ ਇੱਕ ਫਿਰ ਹਵਾ ਇੱਕ ਨਹੀਂ ਰਹਿਣੀ ਸਾਇੰਸਦਾਨਾਂ ਵਾਸਤੇ ਹਵਾ ਇੱਕ ਨਹੀਂ ਹੈ ਗੈਸ ਇੱਕ ਨਹੀਂ ਹੈ ਉਹ ਵੀ ਗਿਆਨ ਖੰਡ ਹੈ ਗਿਆਨਵਾਨਾਂ ਵਾਸਤੇ ਹਵਾ ਇੱਕ ਨਹੀਂ ਹੈ ਇੱਕ ਕਿਸਮ ਦੀ ਨਹੀਂ ਇੱਕ ਗੈਸ ਆਦਮੀ ਨੂੰ ਮਾਰਨ ਵਾਲੀ ਹੈ ਇੱਕ ਇਹਨੂੰ ਜਿਉਂਦਾ ਰੱਖਣ ਵਾਲੀ ਹੈ ਉਹ ਵੀ ਹਵਾ ਉਹ ਵੀ ਹਵਾ ਗੈਸ ਹਵਾ ਇੱਕ ਨਹੀਂ ਰਹਿੰਦੀ ਫਿਰ ਕਿਤੇ ਪਾਉਣ ਪਾਣੀ ਪਾਣੀ ਵੀ ਇੱਕ ਨਹੀਂ ਰਹਿੰਦਾ ਤਰਲ ਪਦਾਰਥ ਵੀ ਇੱਕ ਨਹੀਂ ਰਹਿੰਦਾ ਪਾਣੀ ਥੱਲੇ ਨਿਕਲਦਾ ਹੁੰਦਾ ਮਿੱਟੀ ਦਾ ਤੇਲ ਆਉਂਦਾ ਨਹੀਂ ਆਪਣੇ ਆਪਾਂ ਤਾਂ ਕਹਿੰਦੇ ਉੱਥੇ ਕੀ ਕਿਹਾ ਧਰਤੀ ਦੇ ਥੱਲੇ ਪਾਣੀ ਹੈ ਪਾਣੀ ਬਣਿਆ ਨਾ ਗੁਰਬਾਣੀ ਪਰ ਉੱਥੇ ਤਾਂ ਪਾਣੀ ਉਹ ਤੇਲ ਹੈ ਧਰਤੀ ਦੇ ਥੱਲੇ ਗੈਸ ਵੀ ਹੈ ਉਹ ਵੀ ਤਰਲ ਪਦਾਰਥ ਨੇ ਨਾ ਤਰਲ ਪਦਾਰਥ ਪਾ ਕੇ ਰੱਖੇ ਹੋਣ ਤਾਂ ਪਤਾ ਨਹੀਂ ਲੱਗਦਾ ਵੀ ਪਾਣੀ ਹੈ ਤੇਲ ਹੈ ਕਿਤੇ ਪੌਣ ਪਾਣੀ ਬੈ ਸੰਤ ਰਸ ਅੱਡ ਅੱਡ ਨੇ ਜੜੀ ਬੂਟੀਆਂ ਦੇ ਰਸ ਵੀ ਪਾਣੀ ਰਸ ਦਾ ਆਡਾ ਅੱਡ ਅਸਰ ਹੈ ਅੱਡ ਅੱਡ ਬਿਮਾਰੀਆਂ ਦੇ ਅੱਡ ਅੱਡ ਅਸਰ ਹੈ ਕਈ ਬਿਮਾਰ ਕਰਨ ਵਾਲੇ ਨੇ ਕਈ ਨਸ਼ਾ ਕਰਨ ਵਾਲੇ ਨੇ ਕਈ ਬਿਮਾਰੀ ਦੂਰ ਕਰਨ ਵਾਲੇ ਨੇ ਕਈ ਐਸੇ ਰਸ ਨੇ ਇਹਦੇ ਨਾਲ ਵੀ ਮਰ ਵੀ ਸਕਦਾ ਕਈ ਤਾਕਤ ਦੇਣ ਵਾਲੇ ਨੇ ਕਈ ਤਾਕਤ ਘਟਾਉਣ ਵਾਲੇ ਨੇ ਪਾਣੀ ਫਿਰ ਇੱਕ ਨਹੀਂ ਰਹਿੰਦਾ ਪਾਣੀ ਇੱਕ ਨਹੀਂ ਰਹਿੰਦਾ ਪੌਣ ਇੱਕ ਨਹੀਂ ਰਹੀ ਪਾਣੀ ਇੱਕ ਨਹੀਂ ਰਿਹਾ ਅੱਗ ਵੀ ਇੱਕ ਨਹੀਂ ਰਹੀ ਅੱਗ ਇੱਕ ਨਹੀਂ ਰਹੀ ਜਿਹੜੀ ਚੀਜ਼ ਨੂੰ ਅਸੀਂ ਪਾਣੀ ਅੱਗ ਹੈ ਪਾਣੀ ਨੂੰ ਅੱਗ ਕੌਣ ਮੰਨੂ ਪਾਣੀ ਨੂੰ ਅੱਗ ਕੌਣ ਮੰਨੂ ਸਾਰੀ ਹੈ ਹੀ ਅਗਨ ਸਾਗਰ ਹਾਂ ਸਾਗਰ ਅਗਨ ਸਾਗਰ ਹੈ ਕੌਣ ਮੰਨੂ ਮਾਇਆ ਅਗਨ ਸਭ ਇੱਕੋ ਜਿਹੀ ਕੌਣ ਮੰਨੂ ਪਾਣੀ ਦੇ ਦੋ ਗੈਸਾਂ ਨੇ ਹਾਈਡਰੋਜਨ ਆਕਸੀਜਨ ਦੋਵਾਂ ਨੂੰ ਜਲਾ ਦਿਓ ਅੱਗ ਪਾਣੀ ਸੁੱਕ ਜੂਗਾ ਅੱਗ ਬਣ ਕੇ ਉੱਡ ਜੂਗਾ ਅੱਡ ਅੱਡ ਕਰ ਲਓ ਗੈਸਾਂ ਨੂੰ ਹਾਈਡਰੋਜਨ ਜਲੂਗੀ ਆਕਸੀਜਨ ਨਾਲ ਮਦਦ ਕਰੂਗੀ ਜਲਣ ਚ ਇੱਕ ਨਹੀਂ ਰਹਿੰਦਾ ਇੱਕ ਨਹੀਂ ਹੈ ਕੌਣ ਪਾਣੀ ਕਿਉਂ ਗਿਆਨ ਹੈ ਨਾ ਸਾਇੰਸਦਾਨ ਨਹੀਂ ਬਣ ਸਕਦਾ ਇਹ ਗੱਲ ਨੂੰ ਸਾਇੰਸਦਾਨ ਕਹੂਗਾ ਕਿ ਹੈ ਪਾਣੀ ਚ ਅਨਪੜ੍ਹ ਕਹੂਗਾ ਮੂਰਖ ਹੈ ਸਾਇੰਸਦਾਨ ਕਿਉਂਕਿ ਮੂਰਖ ਨੂੰ ਜਿਹੜਾ ਸਮਝਦਾਰ ਹੁੰਦਾ ਮੂਰਖ ਲੱਗਦਾ ਨਾਨਕ ਮੂਰਖ ਤਾਂ ਹੀ ਹੈ ਨਾਨਕ ਦੀ ਅਕਲ ਦਾ ਸੰਸਾਰ ਦੀ ਅਕਲ ਦਾ ਬਹੁਤ ਜ਼ਿਆਦਾ ਫਰਕ ਹੈ ਇੰਨਾ ਫਰਕ ਦੂਰ ਦਾ ਹੈ ਨਾ ਕਿ ਉਹ ਇੱਕ ਦੂਏ ਨੂੰ ਮੂਰਖ ਲੱਗਦੇ ਬਾਬਾ ਜੀ ਲੌਂਗੋਵਾਲ ਨੂੰ ਟਿੱਚ ਸਮਝਦਾ ਬਾਬਾ ਜੀ ਨੂੰ ਲੌਂਗੋਵਾਲ ਟਿੱਚ ਸਮਝਦੀ ਵੀ ਬਾਬਾ ਜੀ ਦਾ ਪਾਗਲ ਹੈ ਪਾਗਲੀਆਂ ਮਾਰਦਾ ਉਹ ਕਹਿੰਦਾ ਲੌਂਗੋਵਾਲ ਸਾਰੀ ਪਾਗਲ ਦੱਸੋ ਗੁਰਮੁਖ ਵਾਸਤੇ ਸੰਸਾਰ ਪਾਗਲ ਹੈ ਸੰਸਾਰ ਵਾਸਤੇ ਗੁਰਮੁਖ ਪਾਗਲ ਕਬੀਰ ਵਾਸਤੇ ਸੰਸਾਰ ਪਾਗਲ ਹੈ ਸੰਸਾਰ ਵਾਸਤੇ ਕਬੀਰ ਪਾਗਲ ਹੈ ਪਾਗਲ ਨਹੀਂ ਕਬੀਰ ਕੁੱਤਾ ਹੈ ਭੌਂਕਦਾ ਹੈ ਕਿਸੇ ਦੀ ਲਿਹਾਜ਼ ਨਹੀਂ ਰੱਖਦਾ ਸੱਚ ਬੋਲਦਾ ਹੁਣ ਲਿਹਾਜ਼ ਕਿਹਦੀ ਰੱਖੇ ਸੱਚ ਬੋਲਣ ਵਾਲੇ ਤੇ ਲਿਹਾਜ਼ ਰਹਿੰਦੀ ਨਹੀਂ ਜੇ ਇਨਸਾਫ ਕਰਨਾ ਹੋਵੇ ਉੱਥੇ ਲਿਹਾਜ਼ ਨਹੀਂ ਰਹਿੰਦੀ ਰਾਜਾ ਨੇ ਆਪਣੇ ਗੁੰਡਿਆਂ ਨੂੰ ਸਜ਼ਾ ਬਹੁਤ ਦੇ ਦਿੱਤੀ ਕੀ ਗੱਲ ਮਜਬੂਰੀ ਹੈ ਸੱਚ ਤੇ ਇਨਸਾਫ ਤੇ ਬੈਠੇ ਨੇ ਆਪਣੇ ਖੁਦ ਮੁੰਡਿਆਂ ਨੂੰ ਸਜ਼ਾ ਬਹੁਤ ਦੇਣੀ ਪਈ ਰਾਜਾ ਭਾਵੇਂ ਨਹੀਂ ਸੀ ਚਾਹੁੰਦੇ ਅੰਦਰੋਂ ਗੱਲ ਪਰ ਮਜਬੂਰੀ ਹੈ ਉੱਥੇ ਬੈਠੇ ਨੇ ਇਨਸਾਫ ਤੇ ਬੈਠੇ ਨੇ ਜੇ ਇਨਸਾਫ ਕਰਨਾ ਹੋਵੇ ਪਰ ਤਾਂ ਜਿੱਥੇ ਸੱਚ ਬੋਲਣਾ ਹੋਵੇ ਨਾ ਉੱਥੇ ਤਾਂ ਫਿਰ ਮਨ ਦੀ ਮਰਜ਼ੀ ਨਹੀਂ ਚੱਲਦੀ ਉੱਥੇ ਮਨ ਮਾਰ ਕੇ ਸੱਚ ਬੋਲਿਆ ਜਾ ਸਕਦਾ ਹੈ ਮਨ ਮਾਰ ਕੇ ਸੱਚ ਬੋਲਿਆ ਜਾ ਸਕਦਾ ਹੈ ਇਸ ਕਰਕੇ ਪਹਿਲਾਂ ਮਨ ਨੂੰ ਮਾਰਨਾ ਜੇ ਸੱਚ ਬੋਲਣਾ ਜਿਹਨੇ ਮਨ ਮਾਰ ਲਿਆ ਉਹ ਸੱਚ ਬੋਲ ਸਕਦਾ ਨਹੀਂ ਸੱਚ ਨਹੀਂ ਬੋਲ ਸਕਦਾ ਇਹ ਔਖਾ ਇਹ ਗਾਖੜੀ ਕਾਰ ਹੈ ਕਾਰ ਗਾਖੜੀ ਹੈ ਔਖਾ ਕੰਮ ਹੈ ਇਹ ਘਾਟੀ ਔਖੀ ਹੈ ਕਹਿੰਦੇ ਰਹਿਣ ਦੇ ਪਹਿਲਾਂ ਮਰਨ ਕਬੂਲ ਕਰ ਜੇ ਸਿਰ ਤਰ ਤੜੀ ਗਲੀ ਮੋਰੀ ਆਓ ਜੇ ਕੋ ਪ੍ਰੇਮ ਖੇਡਣ ਦਾ ਚਾਹੋ ਸਿਰ ਨਾਲ ਖੇਡਣਾ ਤੇਰੇ ਨਾਲ ਗੇਂਦ ਬਣਾ ਕੇ ਸਿਰ ਦੀ ਤਾਂ ਵਾਲ ਬਣਾਉਣੀ ਹੈ ਏਡੀ ਔਖੀ ਗੱਲ ਹੈ
ਕਿਤੇ ਕਾਨ ਮਹੇਸ਼
ਆ ਕਾਨ ਔਰ ਮਹੇਸ਼ ਵੀ ਇੱਕ ਨਹੀਂ ਰਹਿੰਦਾ ਫਿਰ ਕਾਨ ਕ੍ਰਿਸ਼ਨ ਵਿਸ਼ਨੂੰ ਹੈ ਕਾਨ ਵਿਸ਼ਨੂੰ ਕਾਨ ਹੈ ਜਿਹੜੇ ਰਾਜੇ ਅਵਤਾਰ ਨੇ ਨਾ ਇਹ ਕਾਨ ਨੇ ਵਿਸ਼ਨੂੰ ਦੇ ਅਵਤਾਰ ਆ ਵਿਸ਼ਨੂੰ ਇਹ ਕਾਨ ਹੋ ਗਏ ਉਹ ਦੂਏ ਪਾਸੇ ਵਾਲਾ ਮਹੇਸ਼ ਹੋ ਗਿਆ ਇਹ ਵੀ ਇੱਕ ਨਹੀਂ ਰਹਿੰਦਾ ਸਾਰੇ ਹੀ ਕਾਨ ਨੇ ਸਾਰੇ ਹੀ ਮਹੇਸ਼ ਨੇ ਅਕਾਲ ਪੁਰਖ ਰੁਕੀ ਦੇਵੋ ਕੋਟ ਕਮਿਸ਼ਨ ਵਿਸ਼ਨ ਵੇਸ਼।